ਸ਼ਰਦਾ ਨਾਲ ਜੇ ਰਹੇ ਇਨਸਾਨ ਲੱਗਾ, ਕਿਹੜਾ ਕੰਮ ਜੋ ਉਸ ਦਾ ਨਾ ਹੋਵੇ। ਪਿੱਛੇ ਭਗਤਾਂ ਦੇ ਫਿਰੇ ਭਗਵਾਨ ਭੱਜਾ, ਮਗਰ ਵਛੜੂ ਜਿਸ ਤਰ੍ਹਾਂ ਗਾਂ ਹੋਵੇ। ਇੱਕ ਘੜੀ ਤੇ ਮਿੰਟ ਨਾ ਜੁਦਾ ਹੁੰਦਾ, ਪੁੱਤ ਨਾਲੋਂ ਨਾ ਜਿਸ ਤਰ੍ਹਾਂ ਮਾਂ ਹੋਵੇ। ਪਾਣੀ ਪਾਈਏ ਜਿਸ ਦਰਖਤ ਨੂੰ ਨੇਕ ਦਿਲ ਨਾ, ਠੰਡੀ ਕਿਉਂ ਨਾ ਉਸ ਦੀ ਸ਼ਾਂ ਹੋਵੇ। ਠੰਡੀ ਕਿਉਂ ਨਾ ਉਸ ਦੀ ਸ਼ਾਂ ਹੋਵੇ।
ਕਰੇ ਦਿਲਬੀਰ ਸਿੰਘ ਦਾਤਾ ਅਰਦਾਸ, ਇੱਕੋ ਚਾਹੁੰਨਾ ਰਹੀਏ ਤੇਰੇ ਚਰਨਾਂ ਦੇ ਪਾਸ, ਇੱਕੋ ਚਾਹੁੰਨਾ ਰਹੀਏ ਤੇਰੇ ਚਰਨਾਂ ਦੇ ਪਾਸ।
ਹੋਰ ਮੈਨੂੰ ਸਹਿਬਾ ਕਿਸੇ ਚੀਜ਼ ਦੀ ਨਾ ਥੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਧਾਨੇ ਅਤੇ ਦੌਲਤਾਂ ਨਾਲ ਰੱਜਦਾ ਹੈ ਕੌਣ, ਟੁੱਟ ਤੇਰੇ ਚਰਨਾਂ ਤੋਂ ਲੋਕ ਦੁੱਖ ਪਾਉਣ, ਟੁੱਟ ਤੇਰੇ ਚਰਨਾਂ ਤੋਂ ਲੋਕ ਦੁੱਖ ਪਾਉਣ।
ਕਰਕੇ ਤਰਸਦਾ ਤਾਂ ਆਪੇ ਲੈਣਾ ਜੋੜ, ਆਪੇ ਲੈਣਾ ਜੋੜ, ਆਪੇ ਲੈਣਾ ਜੋੜ। ਕਰਕੇ ਤਰਸਦਾ ਤਾਂ ਆਪੇ ਲੈਣਾ ਜੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਜਾਣੀ ਜਾਣ ਤੂੰ ਹੈ ਸਭ, ਅਸਾਂ ਕੀ ਹੈ ਕਹਿਣਾ, ਘਰ ਆਪਣੇ ਦੀ ਸੇਵਾ ਆਪ ਹੀ ਲੈ ਲੈਣਾ, ਘਰ ਆਪਣੇ ਦੀ ਸੇਵਾ ਆਪ ਹੀ ਲੈ ਲੈਣਾ।
ਸਿੱਧੇ ਰਾਹੇ ਪਾਲੀ ਮਨ ਮਾੜੇ ਰਾਹੋਂ ਮੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਸੱਚ ਉੱਤੇ ਪਹਿਰਾ ਦੇਣਾ ਆਪੇ ਹੀ ਸਿਖਾ ਦੇ, ਆਪੇ ਹੀ ਸਿਖਾ ਦੇ, ਆਪੇ ਹੀ ਸਿਖਾ ਦੇ। ਸੱਚ ਉੱਤੇ ਪਹਿਰਾ ਦੇਣਾ ਆਪੇ ਹੀ ਸਿਖਾ ਦੇ, ਡਿੱਗ ਦੇਹ ਮਨ ਤਾਈ ਤਗੜਾ ਬਣਾ ਦੇ, ਡਿੱਗ ਦੇਹ ਮਨ ਤਾਈ ਤਗੜਾ ਬਣਾ ਦੇ।
ਹੁੰਦਾ ਰੇ ਗੁਜ਼ਾਰਾ ਕੀਨੇ ਕਰਨੇ ਕਰੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਕਰਨਾ ਹੈ ਤੂੰ ਹੀ ਜੋ ਵੀ ਕਰਨਾ ਹੈ ਬਸ, ਦੁਨੀਆਂ ਦੀ ਡੋਰੀ ਸਾਰੀ ਤੇਰੇ ਹੱਥ ਵਸ, ਦੁਨੀਆਂ ਦੀ ਡੋਰੀ ਸਾਰੀ ਤੇਰੇ ਹੱਥ ਵਸ।
ਜਿੱਧਰ ਨੂੰ ਚਾਹੇ ਕੁੰਡੀ ਦਿਨ ਤੂੰ ਮਰੋ, ਜਿੱਧਰ ਨੂੰ ਚਾਹੇ ਕੁੰਡੀ ਦੇਨਾ ਤੂੰ ਮਰੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਇਸ ਲਈ ਤਾਂ ਲੋਕੀ ਤੈਨੂੰ ਕਹਿੰਦੇ ਬਖਸ਼ੰਦ, ਚੰਗੇ ਮੰਦੇ ਲੈਂਦੇ ਤੇਰੀ ਮਿਹਰ ਦਾ ਆਨੰਦ, ਚੰਗੇ ਮੰਦੇ ਲੈਂਦੇ ਤੇਰੀ ਮਿਹਰ ਦਾ ਆਨੰਦ।
ਸੇਵਕ ਕੋਈ ਤੇਰਾ ਚਾਹੇ ਹੋਵੇ ਕੋਈ ਅਮੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਚੰਗੇ ਮੰਦੇ ਕੰਮ ਮੇਰੇ ਲੈਣਾ ਨਾ ਵਿਚਾਰ, ਲੇਖਾ ਕੀਤੇ ਜਾਣਾ ਮੈਥੋਂ ਲੰਘਿਆ ਨੀ ਪਾਰ, ਲੇਖਾ ਕੀਤੇ ਜਾਣਾ ਮੈਥੋਂ ਲੰਘਿਆ ਨੀ ਪਾਰ।
ਕਰਾਂ ਫਰਿਆਦ ਕਿਤੇ ਦੇਵੀ ਨਾ ਵਿਛੋੜ, ਦੇਵੀ ਨਾ ਵਿਛੋੜ, ਦੇਵੀ ਨਾ ਵਿਛੋੜ। ਕਰਾਂ ਫਰਿਆਦ ਕਿਤੇ ਦੇਵੀ ਨਾ ਵਿਛੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ, ਇੱਕੋ ਤੇਰੀ ਰਹਿਮਤਾਂ ਦੀ ਬੱਸ ਸਾਨੂੰ ਲੋੜ।
ਹੱਸਦੇ ਤੇ ਖੇਡਦੇ ਇਹ ਜ਼ਿੰਦਗੀ ਜਾਏ ਲੰਗ, ਤੇਰੇ ਅੱਗੇ ਮੇਰੀ ਦਾਤਾ ਇੱਕੋ ਇਹ ਮੰਗ, ਤੇਰੇ ਅੱਗੇ ਮੇਰੀ ਦਾਤਾ ਇੱਕੋ ਇੱਕ ਮੰਗ।
ਸੋਹੀ ਵੀਰਾਂ ਦੀ ਨਾ ਜੋੜੀ ਦੇਣੀ ਦਾਤਾ ਤੋੜ, ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ,
ਇੱਕੋ ਤੇਰੀ ਰਹਿਮਤਾਂ ਦੀ ਬਸ ਸਾਨੂੰ ਲੋੜ।
ਗੁਰੂ ਕੇ ਸਾਜੀ ਨਵਾਜੀ ਸਾਹਿਬ ਸੰਗਤ, ਹਾਜ਼ਰੀ ਲਵਾਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਬੈਸਟ ਰਿਕਾਰਡ ਕੰਪਨੀ ਵੇ ਜਸਪ੍ਰੀਤ ਸਿੰਘ ਜੀ ਵੱਲੋਂ, ਸੁਖਮਣੀ ਸਟੂਡੀਓ ਵੇਰ ਬੱਬੂ ਜੀ ਵੱਲੋਂ ਬੜੇ ਪਿਆਰ ਨਾਲ ਪੇਸ਼ ਕੀਤਾ ਜਾ ਰਿਹਾ। ਹਾਜ਼ਰੇ ਹਾਂ ਕਵੀਸ਼ਰ ਕੇਵਲ ਸਿੰਘ ਮਹਿਤਾ, ਸੋਹੀ ਭਰਾਵਾਂ ਦੀ ਜੋੜੀ, ਕਾਬਲ ਸਿੰਘ ਸੋਹੀ ਕੋਟ ਮੌਲਵੇ, ਮਨਜੀਤ ਸਿੰਘ ਸੋਹੀ ਅਬਦਾਲ ਸੋਹੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਪੰਜ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਜਿਨ੍ਹਾਂ ਦੀ ਸ਼ਾਦੇ ਬਟਾਲੇ ਵਿਖੇ, ਭਾਈ ਰਾਮਾ ਜੀ ਦੀ ਸਪੁੱਤਰੇ ਬੇਬੇ ਨਿਹਾਲ ਕੌਰ ਦੇ ਨਾਲ ਹੋਈ ਹੈ। ਬਾਬਾ ਗੁਰਦਿੱਤਾ ਜੀ ਦੇ ਨਾਂ 'ਤੇ ਕੀਰਤਪੁਰ ਦੀ ਧਰਤੀ ਛੇਵੇਂ ਪਾਤਸ਼ਾਹ ਮਹਾਰਾਜ ਨੇ 1624 ਵਿੱਚ ਰਾਜਾ ਤਾਰਾ ਚੰਦ ਕੋ ਖਰੀਦ ਕੇ 1627 ਵਿੱਚ ਬਾਬਾ ਗੁਰਦਿੱਤਾ ਜੀ ਦੇ ਕੋਲੋਂ ਇਹਦਾ ਨੀਂਹ ਪੱਥਰ ਰਖਵਾਇਆ, ਇਹਦੀ ਮੋਹਰੀ ਗੱਡੀ ਗਈ, ਜਿਹਨੂੰ ਕੀਰਤਪੁਰ ਕਿਹਾ ਗਿਆ। ਬਾਬਾ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਸਨ ਧੀਰਮਲ ਦੇ। ਉਸ ਤੋਂ ਬਾਅਦ 16 ਜਨਵਰੀ 1630 ਨੂੰ ਦੂਸਰੇ ਪੁੱਤਰ ਨੇ ਜਨਮ ਲਿਆ, ਜਿਨ੍ਹਾਂ ਦਾ ਨਾਂ ਹਰ ਰਾਏ ਰੱਖਿਆ ਗਿਆ। ਸਤਿਗੁਰੂ ਉਸ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਸਨ, ਇੱਥੇ ਸੁਨੇਹਾ ਮਿਲਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਉਸੇ ਵਕਤ ਕਹਿ ਦਿੱਤਾ ਕਿ ਵੱਡੀ ਚੀਜ਼ ਦਾ ਗਾਹਕ ਆਇਆ। ਸਤਿਗੁਰੂ ਸਿੱਖਾਂ ਨੂੰ ਨਾਲ ਲੈ ਕੇ ਕੀਰਤਪੁਰ ਸਾਹਿਬ ਜਾ ਕੇ ਪਹੁੰਚੇ, ਉਸ ਆਪਣੇ ਪੋਤਰੇ ਦੇ ਦਰਸ਼ਨ ਕੀਤੇ, ਗੋਦ ਵਿੱਚ ਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਹੋਰਾਂ ਨੂੰ ਆਗਿਆ ਹੋਈ ਕਿ ਇਹਨਾਂ ਦਾ ਨਾਂ ਰੱਖਿਆ ਜਾਵੇ। ਨਾਂ ਰੱਖਿਆ ਗਿਆ ਸ਼੍ਰੀ ਹਰ ਰਾਏ ਸਾਹਿਬ ਮਹਾਰਾਜ। ਸਮਾਂ ਚੱਲਦਾ ਜਾ ਰਿਹਾ ਸੀ, ਆਪਣੀ ਦੇਖ ਰੇਖ ਵਿੱਚ ਹਰ ਪੱਖ ਤੋਂ ਪਾਲਣਾ ਪੋਸਣਾ ਔਰ ਵਿਦਿਆ ਸਾਰਿਆਂ ਪੱਖਾਂ ਤੋਂ ਮਹਾਰਾਜ ਧਿਆਨ ਰੱਖ ਰਹੇ ਸਨ ਛੇਵੇਂ ਪਾਤਸ਼ਾਹ ਆਪਣੇ ਪੋਤਰੇ ਹਰ ਰਾਏ ਸਾਹਿਬ ਵਾਸਤੇ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ 7ਵੇਂ ਵਾਰਸ ਬਣਨਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਅੰਤਿਮ ਸਮਾਂ ਆਪਣਾ ਨੇੜੇ ਆਇਆ ਜਾਣ ਕੇ 3 ਮਾਰਚ 1644 ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਹਰ ਰਾਏ ਸਾਹਿਬ ਜੀ ਨੂੰ ਸੌਂਪ ਕੇ ਆਖਿਆ ਕਿ ਤਿਆਰ ਬਰ ਤਿਆਰ ਰਹਿਣਾ, ਹਰ ਵੇਲੇ ਘੋੜ ਸਵਾਰ ਫੌਜਾਂ ਨਾਲ ਰੱਖਣੀਆਂ। ਔਰ ਸਤਿਗੁਰੂ ਸੱਚਖੰਡ ਨੂੰ ਪਿਆਨਾ ਕਰ ਗਏ, ਇੱਧਰ 7ਵੇਂ ਪਾਤਸ਼ਾਹ ਮਹਾਰਾਜ ਸਿੱਖੀ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰ ਰਹੇ ਸਨ। ਔਰ ਮਹਾਰਾਜ ਨੇ ਜਿੱਥੇ ਦੁਆਖਾਨੇ ਅੱਗੇ ਵੀ ਸਨ, ਹੋਰ ਵਿਦੇਸ਼ਾਂ ਵਿੱਚੋਂ ਵੀ ਜੜੀਆਂ ਬੂਟੀਆਂ ਮੰਗਵਾ ਕੇ ਦੁਆਖਾਨੇ ਖੋਲ੍ਹੇ, ਮਰੀਜ਼ਾਂ ਦਾ ਵੀ ਇਲਾਜ ਕੀਤਾ ਜਾਂਦਾ ਸੀ। ਦੂਸਰੇ ਪਾਸੇ ਬਾਦਸ਼ਾਹ ਸ਼ਾਹਜਹਾਨ ਦਾ ਰਾਜ ਚੱਲ ਰਿਹਾ ਸੀ, ਇਹਦੇ 4 ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪੁੱਤਰ ਹੈ ਦਾਰਾ ਸਕੋ, ਜਿਹਦੇ ਨਾਲ ਬਾਦਸ਼ਾਹ ਸ਼ਾਹਜਹਾਨ ਬਹੁਤਾ ਪਿਆਰ ਕਰਦਾ ਹੈ। ਇਹ ਚਾਹੁੰਦਾ ਕਿ ਔਰੰਗਜ਼ੇਬ, ਬਾਦਸ਼ਾਹੀ ਮੈਨੂੰ ਮਿਲਣੀ ਚਾਹੀਦੀ ਆ। ਇਹਨੇ ਸੋਚਿਆ ਕਿ ਕਿਸੇ ਨਾ ਕਿਸੇ ਤਰੀਕੇ ਆਪਣੇ ਭਰਾ ਦਾਰਾ ਸਕੋ ਨੂੰ ਮਾਰ ਦਿੱਤਾ ਜਾਵੇ। ਇਹਨੇ ਰਸੋਈਏ ਦੇ ਨਾਲ ਰਲ ਕੇ ਕੁਝ 5 ਚੀਜ਼ਾਂ ਆਪਣੇ ਵੱਡੇ ਭਰਾ ਨੂੰ ਪਲਾਅ ਦੇ ਵਿੱਚ, ਗੋਸ਼ਤ ਦੇ ਵਿੱਚ ਰਲਾ ਕੇ, ਚੌਲਾਂ ਦੇ ਵਿੱਚ ਰਲਾ ਕੇ ਖਵਾ ਦਿੱਤੀਆਂ। ਉਹਨਾਂ ਵਿੱਚ ਸੀ ਉੱਲੂ ਦਾ ਮਾਸ, ਮੁਰਦੇ ਦੀ ਹੱਡੇ, ਪੀਸਿਆ ਹੋਇਆ ਕੱਚ, ਅੱਧ ਮਰਿਆ ਪਾਰਾ, ਸ਼ੇਰ ਦੀ ਮੁੱਛ ਦਾ ਵਾਲ ਬਰੀਕ ਕੱਟ ਕੇ ਇਹ ਦਾਰਾ ਸਕੋ ਦੇ ਅੰਦਰ ਚਲੀਆਂ ਗਈਆਂ ਚੀਜ਼ਾਂ। ਇਹ ਦਿਨੋਂ ਦਿਨ ਨਡਾਲ ਹੋਣਾ ਸ਼ੁਰੂ ਹੋ ਗਿਆ, ਬਿਮਾਰ ਪੈ ਗਿਆ। ਬਾਦਸ਼ਾਹ ਸ਼ਾਹਜਹਾਨ ਨੂੰ ਇਸ ਗੱਲ ਦਾ ਫਿਕਰ ਹੋਇਆ ਕਿ ਦਾਰਾ ਮੰਜੇ ਤੇ ਪੈ ਗਿਆ। ਸ਼ਾਹੀ ਮਹਿਲਾਂ ਵਿੱਚ ਖੁਸ਼ੀਆਂ ਦੀ ਥਾਂ ਗਮੀਆਂ ਨੇ ਲੈ ਲਈ। ਸ਼ਾਹੀ ਹਕੀਮ, ਵੈਦ, ਡਾਕਟਰ ਸਦਣੇ ਸ਼ੁਰੂ ਕੀਤੇ। ਆਓ ਜਰਾ ਤੱਕੋ ਬਾਦਸ਼ਾਹ ਸ਼ਾਹਜਹਾਂ ਦਾ ਉਹ ਵੱਡਾ ਪੁੱਤਰ ਦਾਰਾ ਸਕੋ, ਜਿਹੜਾ ਸੂਫੀ ਖਿਆਲਾਂ ਦਾ, ਨੇਕ ਸੁਭਾਅ ਦਾ ਬੰਦਾ, ਸੁਲਾਕੁਲ ਨੀਤੀ ਦਾ ਸੀ। ਉਹ ਮੰਜੇ ਤੇ ਪੈ ਗਿਆ, ਬਿਮਾਰ ਪੈ ਗਿਆ। ਉਸ ਵੇਲੇ ਦੀਆਂ ਲਾਈਨਾਂ, ਸੋਹੀ ਭਰਾਵਾਂ ਦੀ ਜੋੜੀ, ਕਾਬਲ ਸਿੰਘ ਸੋਹੀ, ਮਨਜੀਤ ਸਿੰਘ ਸੋਹੀ ਐਂ ਪੇਸ਼ ਕਰਦੇ ਨੇ ਜੀ, ਸੁਣੀਏ।
ਵਾਵਾ ਤੇਰੇ ਪਾਤਸ਼ਾਹ ਅਜੀਬ ਰੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ, ਤੇਰੀਆਂ ਵੀ ਖੇਡਾਂ ਦੇ ਅਜੀਬ ਢੰਗ ਨੇ।
ਵੇਖ ਵੇਖ ਡੰਗ ਸੰਸਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਔਰੰਗਜ਼ੇਬ ਨੀਤੀ ਦਾ ਵਿਛਾਤਾ ਜਾਲ ਸੀ, ਸ਼ੇਰ ਦੀ ਜੋ ਮੁੱਛ ਦਾ ਖਵਾਤਾ ਵਾਲ ਸੀ, ਸ਼ੇਰ ਦੀ ਜੋ ਮੁੱਛ ਦਾ ਖਵਾਤਾ ਵਾਲ ਸੀ।
ਜ਼ਿੰਦਗੀ ਸੇ ਜੁੜ ਤੋਂ ਲਚਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਜ਼ਿੰਦਗੀ ਸੀ ਜੀਣ ਤੋਂ ਲਚਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਬੜੇ ਬੜੇ ਵੈਦ ਤੇ ਹਕੀਮ ਆਏ ਸੀ, ਸਾਰਿਆਂ ਨੇ ਜ਼ੋਰ ਆਪਣੇ ਜਮਾਏ ਸੀ, ਸਾਰਿਆਂ ਨੇ ਜ਼ੋਰ ਕਹਿੰਦੇ ਅਜਮਾਏ ਸੀ।
ਸਭਨਾਂ ਦਾ ਦੂਰ ਹੰਕਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਲੱਕੜੀ ਦੇ ਵਾਂਗ ਰਹਿ ਦੇਹੀ ਸੁੱਕ ਗਈ, ਜ਼ਿੰਦਗੀ ਦੀ ਆਸ ਤੇ ਉਮੀਦ ਮੁੱਕ ਗਈ, ਜ਼ਿੰਦਗੀ ਦੀ ਆਸ ਤੇ ਉਮੀਦ ਮੁੱਕ ਗਈ।
ਦਿਨੋ ਦਿਨ ਲੱਗਦਾ ਬੇਕਾਰ ਹੋ ਗਿਆ, ਦਿਨੋ ਦਿਨ ਦਿਨੋ ਦਿਨ ਲੱਗਦਾ ਬੇਕਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਲੱਗਦਾ ਸੀ ਜ਼ਿੰਦਗੀ ਦੀ ਬਾਜੀ ਹਾਰ ਗਈ, ਲੱਗਦਾ ਸੀ ਜ਼ਿੰਦਗੀ ਦੀ ਬਾਜੀ ਹਾਰ ਗਈ।
ਲਾਲ ਸੀ ਜੋ ਰੰਗ ਅਬਸਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਕੋਈ ਵੀ ਬਚਾ ਲਊ ਦਾਵੇ ਨਾਲ ਕਹਿੰਦਾ ਨਹੀਂ, ਦੁੱਖ ਵਿੱਚ ਭੋਰਾ ਵੀ ਫਰਕ ਪੈਂਦਾ ਨਹੀਂ, ਦੁੱਖ ਵਿੱਚ ਭੋਰਾ ਵੀ ਫਰਕ ਪੈਂਦਾ ਨਹੀਂ।
ਬਚ ਜਾਊ ਉਮੀਦਾਂ ਵਿੱਚੋਂ ਬਾਹਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਉਹ ਸਾਰੀ ਵਾਹ ਬਾਦਸ਼ਾਹ ਲਗਾਲੀ ਜੱਗ ਦੀ, ਪਰ ਕੋਈ ਵੀ ਨੀ ਦਾਰੇ ਨੂੰ ਦਵਾਈ ਲੱਗਦੀ, ਕੋਈ ਵੀ ਨੀ ਦਾਰੇ ਨੂੰ ਦਵਾਈ ਲੱਗਦੀ।
ਦੇ ਦੁਆਵਾਂ ਉਹ ਤਾਂ ਹਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਜਿਹਨੂੰ ਤੂੰ ਬਚਾਵੇਂ ਕੌਣ ਮਾਰੇ ਹੋਰ ਜੀ, ਤੇਰੇ ਹੱਥ ਦਾ ਤਾਂ ਜ਼ਿੰਦਗੀ ਦੀ ਡੋਰ ਜੀ, ਤੇਰੇ ਹੱਥ ਦਾ ਤਾਂ ਜ਼ਿੰਦਗੀ ਦੀ ਡੋਰ ਜੀ।
ਤਾਰਿਆ ਤੁਜੀ ਦਾ ਬੇੜਾ ਪਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਭਾਈਆਂ ਕੋਲ ਭਾਈ ਮਰਵਾਉਂਦਾ ਲੱਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ, ਲਾਲਚ ਨੇ ਮੋਇਆ ਸੰਸਾਰ ਸਭ ਜੀ।
ਦਿਲ ਹੁਣ ਪ੍ਰੇਮ ਵੀ ਵਪਾਰ ਹੋ ਗਿਆ, ਗਿਲ ਹੁਣ ਪਿਆਰ ਵੀ ਵਪਾਰ ਹੋ ਗਿਆ। ਬਾਦਸ਼ਾਹ ਦਾ ਪੁੱਤਰ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ, ਬਾਦਸ਼ਾਹ ਦਾ ਪੁੱਤਰ ਬਿਮਾਰ ਹੋ ਗਿਆ।
ਸ਼ਾਹੀ ਵੈਦ ਹਕੀਮ ਡਾਕਟਰ ਆਪਣਾ ਜ਼ੋਰ ਲਾ ਰਹੇ ਆ, ਜਿਹੜੀ ਵੀ ਦਵਾਈ ਦਿੰਦੇ ਆ ਉਹ ਕੋਈ ਅਸਰ ਨਹੀਂ ਕਰਦੇ। ਦਿਨੋਂ ਦਿਨ ਦਾਰਾ ਕਮਜ਼ੋਰ ਹੁੰਦਾ ਜਾ ਰਿਹਾ ਹੈ, ਉਹਦਾ ਸਰੀਰ ਸੁੱਕਦਾ ਜਾ ਰਿਹਾ ਹੈ। ਬਾਦਸ਼ਾਹ ਨੂੰ ਫਿਕਰ ਪੈ ਗਿਆ, ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਹਕੀਮ ਆਣ ਕੇ ਆਪਣਾ ਜ਼ੋਰ ਲਾ ਰਹੇ ਆ, ਟਿੱਲ ਲਾ ਰਹੇ ਆ, ਪਰ ਦਾਰੇ ਨੂੰ ਕੋਈ ਆਰਾਮ ਨਹੀਂ ਮਿਲ ਰਿਹਾ। ਸਾਰੇ ਡਾਕਟਰਾਂ ਨੂੰ, ਸ਼ਾਹੀ ਹਕੀਮਾਂ ਨੂੰ ਬੁਲਾ ਕੇ ਬਾਦਸ਼ਾਹ ਸ਼ਾਹ ਜਹਾਨ ਪੁੱਛਦਾ ਹੈ, ਗੱਲ ਕੀ ਹੈ ਕਿ ਦਾਰਾ ਦਿਨੋ ਦਿਨ ਕਮਜ਼ੋਰ ਹੁੰਦਾ ਜਾਂਦਾ ਆ, ਕੋਈ ਦਵਾਈ ਅਸਰ ਨਹੀਂ ਕਰਦੀ, ਗੱਲ ਕੀ ਹੈ? ਇਹਦੇ ਬਾਰੇ ਪਤਾ ਕੀਤਾ ਜਾ ਸਕੇ। ਇਹਨਾਂ ਡਾਕਟਰਾਂ ਹਕੀਮਾਂ ਨੇ ਆਪਣਾ ਜ਼ੋਰ ਲਾਉਣ ਤੇ, ਟਿੱਲ ਲਾਉਣ ਤੇ ਇਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਇਹਦੇ ਅੰਦਰ ਐਸੀ ਚੀਜ਼ ਕੋਈ ਚਲੀ ਗਈ ਹੈ ਜਿਹਦੇ ਤੇ ਕੋਈ ਦਵਾਈ ਅਸਰ ਨਹੀਂ ਕਰਦੇ। ਉਸ ਚੀਜ਼ਾਂ ਦਾ ਅਸਰ ਕੱਟਣ ਵਾਸਤੇ, ਦਾਰੇ ਨੂੰ ਅਰੋਗ ਕਰਨ ਵਾਸਤੇ ਕੋਈ ਤਿੰਨ ਚੀਜ਼ਾਂ ਜੇ ਮਿਲਣ ਤੇ ਬਾਦਸ਼ਾਹ ਦਾ ਪੁੱਤਰ ਬਚ ਸਕਦਾ ਹੈ। ਇਹ ਹਕੀਮ ਡਾਕਟਰ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਪਹੁੰਚ ਕੇ ਕਹਿਣ ਲੱਗੇ, ਬਾਦਸ਼ਾਹ ਦਾਰਾ ਬਚ ਸਕਦਾ ਜੇ ਆਹ ਤਿੰਨ ਚੀਜ਼ਾਂ ਮਿਲ ਜਾਣ। ਉਹਨਾਂ ਵਿੱਚ ਇੱਕ 7 ਤੋਲੇ ਦੀ ਹਰੜ, ਇੱਕ ਗਜ ਮੋਤੇ, ਇੱਕ ਮਾਸੇ ਦਾ ਲੌਂਗ, ਇਹ ਇੱਕੋ ਜੇ ਵਜਨ ਬਰਾਬਰ ਵਜਨ ਦੀਆਂ ਮਿਲ ਜਾਣ ਤੇ ਦਾਰਾ ਅਰੋਗ ਹੋ ਸਕਦਾ ਹੈ, ਦਾਰਾ ਬਚ ਸਕਦਾ ਹੈ। ਜਦੋਂ ਬਾਦਸ਼ਾਹ ਦੇ ਕੋਲ ਆਣ ਕੇ ਸ਼ਾਹੀ ਹਕੀਮ ਆਪਣੀ ਰਹਿ ਦਿੰਦੇ ਹੈ, ਉਸ ਵੇਲੇ ਦੀਆਂ ਲਾਈਨਾਂ ਆਓ ਜਰਾ ਤੱਕੀਏ, ਐਵੇਂ ਬੇਨਤੀ ਕੀਤੀ ਜਾ ਰਹੀ ਹੈ ਜੀ, ਸੁਣੀਏ।
ਵੈਦਾਂ ਅਤੇ ਹਕੀਮਾਂ ਰਲ ਕੇ ਇੱਕੋ ਗੱਲ ਸਮਝਾਈ, ਇਹ ਇੱਕੋ ਤਜਵੀਜ਼ ਬਾਦਸ਼ਾਹ ਸਾਡੀ ਸਮਝ ਚ ਆਈ।
ਅਕਲਮੰਦ ਕੋਈ ਭੇਜੋ ਬੰਦਾ ਫੌਰਨ ਲੱਭ ਲਿਆਵੇ, ਇਹ ਚੀਜ਼ਾਂ ਜੇ ਮਿਲਣ ਬਾਦਸ਼ਾਹ ਤਾਂ ਦਾਰਾ ਬਚ ਜਾਵੇ।
ਮਸਾਂ ਮਸਾਂ ਸਮਝ ਚ ਆਈ, ਮਰਜ਼ ਇਸ ਦੀ ਸਾਡੇ ਸਮਾਨ ਹੱਥੋਂ ਨਿਕਲ ਜਾਵੇ, ਢਿੱਲ ਕੀਤਿਆਂ ਤੁਹਾਡੇ।
ਸਾਡਾ
ਨਿਸ਼ਚਾ ਫੁੱਲ ਬਾਦਸ਼ਾਹ ਇਸ ਨਾਲ ਰਾਜ਼ੀ ਹੋ ਜੂ।
ਬਾਦਸ਼ਾਹਾਂ ਦਾ ਰਾਹ ਬਚ ਜਾਵੇ,
ਨਾਲੇ ਕਰਾਂ ਦੁਆ ਬਾਦਸ਼ਾਹ, ਨਾਲੇ ਕਰੋ ਦੁਆ ਬਾਦਸ਼ਾਹ, ਉਸ ਖੁਦਾ ਦੇ ਅੱਗੇ ਸਾਡਾ ਤਾਂ ਬਸ ਓੜ ਪੋੜ ਹੈ, ਦਾਰੂ ਉਸ ਨੂੰ ਲੱਗੇ
ਹੋਏ ਉਸ ਖੁਦਾ ਦੇ, ਤਾਈਓ ਤਾਂ ਗੁਣਿਆ ਉਸ ਖੁਦਾ ਦੇ, ਤਾਈਓ ਤਾਂ ਗੁਣ ਗਿਲ ਦਿਲ ਵੀਰਾ ਗਾਵੇ, ਹੋ ਮਹੀਮੇ ਚੱਕੀਆ ਗਾਵੇ, ਇਹ ਚੀਜ਼ਾਂ ਜੇ ਮਿਲਣ ਬਾਦਸ਼ਾਹ
ਬਾਦਸ਼ਾਹ ਸ਼ਾਹਜਹਾਂ ਨੂੰ ਆਖਿਆ, ਇਹ ਤਿੰਨ ਚੀਜ਼ਾਂ ਪੈਦਾ ਕਰ ਦਿਓ, ਦਾਰਾ ਬਚ ਸਕਦਾ ਹੈ। ਅਮੀਰ ਬਾਦਸ਼ਾਹ ਸ਼ਾਹਜਹਾਂ ਇਹਨੂੰ ਸੁਣ ਕੇ ਥੋੜਾ ਜਿਹਾ ਤਰਵਾਸ ਬੱਝਾ, ਉਹ ਕਿਹੜੀ ਚੀਜ਼ ਧਰਤੀ ਤੇ ਆ ਜਿਹਨੂੰ ਮੈਂ ਪੈਦਾ ਨਹੀਂ ਕਰ ਸਕਦਾ। ਸ਼ਾਹਜਹਾਂ ਬਾਦਸ਼ਾਹ ਦਾ ਜਿਹੜਾ ਤਖ਼ਤ ਸੀ ਨਾ ਜੀ, ਉਹਦੇ ਤੇ 7,82,92,375 ਰੁਪਈਏ ਖਰਚ ਆਏ ਸਨ। ਉਹ 1628 ਵਿੱਚ ਸ਼ੁਰੂ ਹੋਇਆ ਬਣਨਾ ਤੇ 1634 ਵਿੱਚ ਮੁਕੰਮਲ ਹੋਇਆ ਸੀ, ਪਰ ਉਹ ਬਹੁਤਾ ਚਿਰ ਨਹੀਂ ਰਿਹਾ। 1736 ਵਿੱਚ ਠੀਕ 102 ਸਾਲਾਂ ਤੋਂ ਬਾਅਦ ਨਾਦਰ ਲੁੱਟ ਕੇ ਰਹਿ ਗਿਆ ਸੀ ਜਿਹੜਾ ਤਖ਼ਤ ਸ਼ਾਹਜਹਾਂ ਬਾਦਸ਼ਾਹ ਨੇ ਬਣਵਾਇਆ ਸੀ। ਭਾਵ ਕੇ ਅਮੀਰ ਬਾਦਸ਼ਾਹ ਖਾਫੀ ਖਾਨ ਲਿਖਦਾ ਕਿ ਇਹਦੇ ਜਨਮ ਦਿਨ ਤੇ 1,60,00,000 ਰੁਪਈਆ ਜਿਹੜਾ ਉਹ ਖਰਚ ਹੁੰਦਾ ਸੀ। ਇਹਨੇ ਲਾਲ ਕਿਲ੍ਹਾ ਬਣਵਾਇਆ। ਸ਼ਾਹਜਹਾਂ ਇੰਜੀਨੀਅਰ ਬਾਦਸ਼ਾਹ ਸੀ, ਇਸਨੇ ਜਿਹੜੀਆਂ ਬਿਲਡਿੰਗਾਂ ਬਣਵਾਈਆਂ ਉਹ ਅੱਜ ਵੀ ਸਲਾਹੁਣ ਯੋਗ ਹਨ। ਤਾਜ ਮਹੱਲ, ਲਾਲ ਕਿਲ੍ਹਾ, ਜਾਮਾ ਮਸਜਿਦ, ਜਹਾਂਗੀਰ ਦਾ ਮਕਬਰਾ ਔਰ ਦੀਵਾਨੇ ਖਾਸ, ਦੀਵਾਨੇ ਆਮ, ਮੋਤੀ ਮਸਜਿਦ ਆਗਰਾ। ਇਹਨੇ ਆਖਿਆ ਉਹ ਕਿਹੜੀ ਚੀਜ਼ ਆ ਧਰਤੀ ਤੇ ਜਿਹਨੂੰ ਮੈਂ ਨਹੀਂ ਹਾਜ਼ਰ ਕਰ ਸਕਦਾ, ਜਿਹਨੂੰ ਮੈਂ ਨਹੀਂ ਪ੍ਰਾਪਤ ਕਰ ਸਕਦਾ। ਇਹਨੇ ਸਦੇ ਨੇ ਆਪਣੇ ਅਹਿਲਕਾਰ, ਸਦੇ ਨੇ ਨੌਕਰ, ਸਦੇ ਨੇ ਚਾਕਰ, ਉਹਨਾਂ ਨੂੰ ਹੁਕਮ ਕਰਦਾ ਹੈ ਕਿ ਜਾਓ ਜਿੱਥੋਂ ਵੀ ਲੱਭਦੀਆਂ ਇਹ ਤਿੰਨੇ ਚੀਜ਼ਾਂ, ਇੱਕੋ ਜੇ ਵਜਨ ਦੀਆਂ, 7 ਤੋਲੇ ਦੀ ਹਰੜ, 1 ਮਾਸਾ ਵਜਨ ਲੌਂਗ ਤੇ ਗਜ ਮੋਤੀ। ਗਜ ਮੋਤੀ ਉਹ ਹੁੰਦਾ ਹੈ ਜਿਹੜਾ ਹਾਥੀ ਦੇ ਮੱਥੇ ਵਿੱਚੋਂ ਨਿਕਲਦਾ ਹੈ। ਇਹ ਸਾਰੇ ਹਾਥੀਆਂ ਦੇ ਮੱਥੇ ਵਿੱਚ ਨਹੀਂ ਹੁੰਦੇ, ਕੁਝ ਕੁਝ ਹਾਥੀ ਹੁੰਦੇ ਆ ਜਿਨ੍ਹਾਂ ਦੇ ਮੱਥੇ ਵਿੱਚ ਗਜ ਮੋਤੀ ਹੁੰਦਾ ਹੈ। ਬਾਦਸ਼ਾਹ ਆਪਣੇ ਨੌਕਰਾਂ ਨੂੰ ਇਹ ਤਿੰਨੇ ਚੀਜ਼ਾਂ ਲੱਭਣ ਵਾਸਤੇ ਜਿਵੇਂ ਭੋਜਦਾ ਹੈ ਤੇ ਉਹ ਲੱਭਦੇ ਨੇ। ਆਓ ਜਿਹੜਾ ਤੱਕੀਏ ਉਸ ਵੇਲੇ ਦੇ ਸੀਨ ਨੂੰ, ਐਵੇਂ ਬੇਨਤੀ ਕੀਤੀ ਜਾ ਰਹੀ ਆ ਜੀ।
ਬਾਦਸ਼ਾਹ ਨੇ ਆਖੀ ਆਜ ਬਨੂ ਬੋਲ ਕੇ, ਜਾਵੋ ਤਿੰਨੇ ਚੀਜ਼ਾਂ ਏ ਲਿਆਵੋ ਟੋਲ ਕੇ।
ਹਿੰਮਤੀ ਜੋ ਕਦੇ ਹਿੰਮਤਾਂ ਨਹੀਂ ਹਾਰਦੇ, ਲੱਭਦੇ ਨੇ ਐਲਕਾਰ ਸਰਕਾਰ ਦੇ।
ਐਲਕਾਰ ਪਹਿਲਾਂ ਵੇਖੀ ਆ ਲਾਹੌਰੀਆ, ਲੱਭਦੇ ਲਭਾਉਂਦੇ ਚਲੇ ਗਏ ਪਿਛੋਰੀਆ।
ਜੈ ਜੋਧਪੁਰ, ਮਾਨ ਸਾਹਿਬ, ਬਠਿੰਡਾ ਆ। ਸਰਕਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਓ ਫਿਰ ਦਿੱਤਾ ਸਾਰਾ ਅੰਮ੍ਰਿਤ ਸਾਰੀਆ ਜਿਹਨੂੰ ਲੋਕੀ ਦੱਸਦੇ ਗੁਰੂ ਦਾ ਕਾਰੀਆ
ਓ ਇੱਕ ਇੱਕ ਫਿਰੇ ਵਿੱਚ ਆ ਬਾਜ਼ਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ ਜੀ ਥਾਂ ਥਾਂ ਤੇ ਜਾ ਕੇ ਤਰਲੇ ਨੇ ਮਾਰਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਲੱਭ ਚੱਕੇ ਸਾਰਾ ਹੀ ਸਿਆਲਕੋਟ ਜੀ ਪਰ ਤਾਂ ਵੀ ਗਮ ਨਹੀਂ ਓ ਆਇਆ ਲੋਟ ਜੀ
ਕਰਨ ਦੁਆਵਾਂ ਅੱਲਾ ਕੰਮ ਸਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਵੇਖ ਕੇ ਬਟਾਲਾ ਚੱਲਾਂਗੇ ਜਲੰਧਰ ਵੇਖ ਕੇ ਬਟਾਲਾ ਚੱਲਾਂਗੇ ਜਲੰਧਰ ਫਿਰ ਗੇੜੀ ਦੇਣੀ ਲੁਧਿਆਣੇ ਅੰਦਰ
ਹੋ ਮੇਲੇ ਵਿੱਚ ਫਿਰ ਚੱਲਾਂਗੇ ਛਪਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਵੈਦਾਂ ਦੀ ਹਵੇਲੀ ਆ
ਜਿੱਥੋਂ ਕਾਰੋਬਾਰ ਚੱਲਦੇ ਵਪਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਬੰਬੇ ਮਦਰਾਸ ਕੋਟਾ ਕਲਕੱਤਾ ਜੀ ਫੁੱਲ ਦਿੱਤਾ ਇੰਡੀਆ ਦਾ ਪਤਾ ਪਤਾ ਜੀ
ਮੂੰਹ ਕੀ ਵਿਖਾਉਣਾ ਵਿੱਚ ਦਰਬਾਰ ਦੇ ਲੱਭਦੇ ਨੇ ਐਲਕਾਰ ਸਰਕਾਰ ਦੇ
ਬੈਠ ਗਏ ਆਰਾਮ ਨਾਲ ਸਾਰੇ ਥੱਕ ਕੇ ਮੁੜ ਗਏ ਪਿਛਾਹਾਂ ਨੂੰ ਅਖੀਰ ਅੱਕ ਕੇ
ਵੇਖ ਦਲ ਵੀਰੇ ਰੰਗ ਕਰਤਾਰ ਦੇ
ਲੱਭਦੇ ਨੇ ਐਲਕਾਰ ਸਰਕਾਰ ਦੇ
ਬਾਦਸ਼ਾਹ ਸ਼ਾਹਜਹਾਨ ਦੇ ਕਰਿੰਦੇ ਅਹਿਲਕਾਰ ਅਮੀਰ ਵਜ਼ੀਰ ਜਿਹੜੇ ਤਿੰਨੇ ਚੀਜ਼ਾਂ ਟੋਲਣ ਵਾਸਤੇ ਲੱਭ ਕੇ ਲਿਆਉਣ ਵਾਸਤੇ ਭੇਜੇ ਸਨ ਇਹ ਲੱਭਦੇ ਫਿਰਦੇ ਨੇ ਜਿੱਥੇ ਵੀ ਦੱਸ ਪੈਂਦੀ ਆ ਉੱਥੇ ਪਹੁੰਚਦੇ ਹਿੰਦੁਸਤਾਨ ਦੇ ਇਹਨਾਂ ਨੇ ਦਵਾਖਾਨੇ ਫੋਲ ਮਾਰੇ ਪਰ ਇਸ ਵਜ੍ਹਾ ਦੀਆਂ ਇਹ ਤਿੰਨੇ ਚੀਜ਼ਾਂ ਨਹੀਂ ਮਿਲਦੀਆਂ ਜਦੋਂ ਕਦੋਂ ਨਹੀਂ ਮਿਲੀਆਂ ਇਹ ਪੰਜਾਬ ਵਿੱਚ ਵੀ ਆਏ ਪੰਜਾਬ ਦੀ ਧਰਤੀ ਤੇ ਵੀ ਇਹਨਾਂ ਨੇ ਦਵਾਖਾਨੇ ਵੇਖੇ ਆਖਿਰ ਜਦੋਂ ਨਹੀਂ ਮਿਲੀਆਂ ਇਹ ਥੱਕ ਕੇ ਹੰਭ ਕੇ ਵਾਪਸ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਪਹੁੰਚੇ ਆ ਜਾ ਕੇ ਕਿਹਾ ਹੈ ਕਿ ਬਾਦਸ਼ਾਹ ਸਾਰੇ ਦਵਾਖਾਨੇ ਅਸੀਂ ਵੇਖ ਆਏ ਹਾਂ ਕਿਤੇ ਉਹ ਵੀ ਇਸ ਵਜ੍ਹਾ ਦੀਆਂ ਇਹ ਚੀਜ਼ਾਂ ਨਹੀਂ ਮਿਲਦੀਆਂ ਹੁਣ ਬਾਦਸ਼ਾਹ ਜਿਹੜਾ ਤਰਵਾਸ ਬੱਧਾ ਸੀ ਉਹ ਫਿਰ ਗਮੀਆਂ ਵਿੱਚ ਬਦਲ ਗਈ ਉਹਦੀ ਉਮੀਦ ਕਹਿਣ ਲੱਗਾ ਹੁਣ ਕੀ ਹੋਵੇਗਾ ਵਿਚਾਰ ਕਰਦਿਆਂ ਕਰਦਿਆਂ ਇਸ ਅਮੀਰਾਂ ਵਿੱਚ ਵਜ਼ੀਰਾਂ ਵਿੱਚ ਮੰਤਰੀਆਂ ਵਿੱਚ ਦੋ ਬੰਦੇ ਉਹ ਵੀ ਬੈਠੇ ਆ ਜਿਹੜੇ ਕਦੇ ਸੱਤਵੇਂ ਪਾਤਸ਼ਾਹ ਮਹਾਰਾਜ ਗੁਰੂ ਰਾਇ ਸਾਹਿਬ ਮਹਾਰਾਜ ਦੇ ਕੋਲ ਚਰਚਾ ਕਰਨ ਵਾਸਤੇ ਆਏ ਸਨ ਤੇ ਉਹਨਾਂ ਨੇ ਚੀਜ਼ਾਂ ਵੇਖੀਆਂ ਸਨ ਗੁਰੂ ਰਾਇ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇਹਨਾਂ ਦਾ ਨਾਂ ਇੱਕ ਦਾ ਸ਼ੇਖ ਹੱਤੂ ਤੇ ਇੱਕ ਗੁਲ ਬੇਗ ਅਮਰਾਓ ਇਹਨਾਂ ਨੇ ਆਖਿਆ ਬਾਦਸ਼ਾਹ ਗੁਸਤਾਖੀ ਮੁਆਫ ਜੇ ਆਗਿਆ ਹੋਵੇ ਹੁਕਮ ਹੋਵੇ ਤੇ ਬੇਨਤੀ ਕਰੀਏ ਬਾਦਸ਼ਾਹ ਸ਼ਾਹਜਹਾਨ ਕਹਿਣ ਲੱਗਾ ਕਰੋ ਜੇ ਇਸ ਤਰ੍ਹਾਂ ਵੀ ਦਾਰਾ ਵੱਜਦਾ ਉਹਨੂੰ ਬਚਾਇਆ ਜਾਵੇ ਕਿਉਂਕਿ ਮੰਤਰੀਆਂ ਤੇ ਵੀ ਦਾਰੇ ਦੀ ਨੇਕੀ ਦਾ ਅਸਰ ਸੇ ਸਾਰੇ ਉਹਨੂੰ ਚੰਗਾ ਜਾਣਦੇ ਸੇ ਸੂਫੀਆਂ ਦਾ ਪਿਆਰਾ ਸੇ ਹਿੰਦੂਆਂ ਦੀਆਂ ਉਪਨਿਸ਼ਦਾਂ ਦਾ ਉਹਨੇ ਫਾਰਸੀ ਵਿੱਚ ਉਤਾਰਾ ਵੀ ਕਰਵਾਇਆ ਹੋਇਆ ਸੀ ਇਹ ਚਾਹੁੰਦੇ ਸੀ ਦਾਰਾ ਨੇਕ ਹੈ ਚੰਗਾ ਇਨਸਾਨ ਹੈ ਬਚਣਾ ਚਾਹੀਦਾ ਇਹਨਾਂ ਨੂੰ ਹੋਈ ਆਗਿਆ ਇਹਨਾਂ ਨੂੰ ਹੋਇਆ ਹੁਕਮ ਤੁਸੀਂ ਆਪਣੇ ਦਿਲ ਦੀ ਗੱਲ ਜ਼ਾਹਰ ਕਰ ਸਕਦੇ ਹੋ ਇਹ ਦੋਵੇਂ ਬਾਦਸ਼ਾਹ ਸ਼ਾਹਜਹਾਂ ਦੇ ਸਾਹਮਣੇ ਖਲੋ ਕੇ ਗੁਰੂ ਹਰਰਾਏ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਜਿਹੜੀਆਂ ਚੀਜ਼ਾਂ ਵੇਖ ਕੇ ਆਏ ਸਨ ਉਹਨਾਂ ਬਾਰੇ ਬੇਨਤੀ ਇਹ ਐਂ ਕਰਨ ਲੱਗੇ ਜੀ।
ਜੋੜੇ ਹੱਥ ਵਜ਼ੀਰਾਂ ਤੇ ਉਹ ਅਰਜ਼ ਗੁਜ਼ਾਰੀ, ਜੇਕਰ ਮੰਨੇ ਬਾਦਸ਼ਾਹ ਹੈ ਅਰਜ਼ ਹਮਾਰੀ, ਜੇਕਰ ਮੰਨੇ ਬਾਦਸ਼ਾਹ ਹੈ ਅਰਜ਼ ਹਮਾਰੀ।
ਮੈਂ ਕਰਦਾ ਹਾਂ ਬੇਨਤੀ, ਗਲ ਪੱਲਾ ਪਾ ਕੇ ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਬਾਬਰੀ ਅਕਬਰ ਬਾਦਸ਼ਾਹ ਗੁਰਦਰ ਤੇ ਗਏ ਸੀ, ਰੁੱਖ ਦਾਦਾ ਜਾਣ ਕੇ ਚਰਨਾਂ ਤੇ ਪਏ ਸੀ, ਰੁੱਖ ਦਾਦਾ ਜਾਣ ਕੇ ਚਰਨਾਂ ਤੇ ਢਹੇ ਸੀ।
ਕਿਹੜੀ ਗੱਲੋਂ ਬੈਠ ਗਏ ਤੁਸੀਂ ਢੇਰੀ ਢਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਨਾਨਕ ਨਾਮ ਚੜ੍ਹਦੀ ਕਲਾ ਅਰਦਾਸ ਹੁੰਦੀ ਹੈ, ਤੇਰੇ ਬਣੇ ਸਰਬੱਤ ਦਾ ਭਲਾ ਅਰਦਾਸ ਹੁੰਦੀ ਹੈ, ਤੇਰੇ ਬਣੇ ਸਰਬੱਤ ਦਾ ਭਲਾ ਅਰਦਾਸ ਹੁੰਦੀ ਹੈ।
ਗੁਰੂ ਸਿਖਾਉਂਦੇ ਜੀਵਣਾ ਸਭ ਵੈਰ ਭੁਲਾ ਕੇ, ਗੁਰੂ ਸਿਖਾਉਂਦੇ ਜੀਵਣਾ ਸਭ ਵੈਰ ਭੁਲਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਪੰਜਵੇਂ ਗੁਰ ਜੀ ਵੇਖੋ ਜੀ ਗੁਰੂ ਗ੍ਰੰਥ ਬਣਾਇਆ, ਜਾਤਾਂ ਪਾਤਾਂ ਮਜ਼ਬਾਂ ਦਾ ਸਭ ਫਰਕ ਮਿਟਾਇਆ, ਉਹ ਜਾਤਾਂ ਪਾਤਾਂ ਮਜ਼ਬਾਂ ਦਾ ਸਭ ਭਰਮ ਮਿਟਾਇਆ।
ਭਗਤ ਸਿੱਖ ਤੇ ਭੱਟ ਰੱਖੇ ਛਾਤੀ ਨਾਲ ਲਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਉਹ ਤਾਂ ਭੁੱਲੇ ਗੁਰੂ ਨਾਲ ਹੋ, ਉਹ ਤਾਂ ਭੁੱਲੇ ਗੁਰੂ ਨਾਲ ਜੋ ਵੈਰ ਕਮਾਉਂਦੇ, ਗੁਰੂ ਤਾਂ ਹਰੇਕ ਆਏ ਨੂੰ ਛਾਤੀ ਨਾਲ ਲਾਉਂਦੇ, ਗੁਰੂ ਤਾਂ ਹਰੇਕ ਆਏ ਨੂੰ ਛਾਤੀ ਨਾਲ ਲਾਉਂਦੇ।
ਗੁਰੂ ਖੁਸ਼ੀ ਹਨ ਸਬਸ ਦੇ ਨਾਲ ਪਿਆਰ ਵਧਾ ਕੇ, ਕਰੋ ਬੇਨਤੀ ਬਾਦਸ਼ਾਹ ਸਤਿਗੁਰ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਜਾ ਕੇ ਵੇਖੋ ਬਾਦਸ਼ਾਹ ਗੁਰ ਕਦੇ ਨਾ ਮੋੜੇ, ਦਰ ਤੇ ਆਏ ਕਿਸੇ ਦਾ ਕਦੇ ਦਿਲ ਨਾ ਤੋੜੇ, ਉਹ ਦਰ ਤੇ ਆਏ ਕਿਸੇ ਦਾ ਕਦੇ ਦਿਲ ਨਾ ਤੋੜੇ।
ਨਹੀਂ ਤਾਂ ਹੱਥੀ ਵੇਖ ਲਓ ਤੁਸੀਂ ਸਰੋਂ ਜਮਾ ਕੇ, ਨਹੀਂ ਤਾਂ ਹੱਥੀ ਵੇਖ ਲਓ ਤੁਸੀਂ ਸਰੋਂ ਜਮਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਇੱਕੋ ਤਾਂ ਇੱਕ ਜੱਗ ਵਿੱਚ ਗੁਰ ਘਰ ਹੈ ਸਾਂਝਾ, ਇੱਕੋ ਤਾਂ ਇੱਕ ਜੱਗ ਵਿੱਚ ਗੁਰ ਘਰ ਹੈ ਸਾਂਝਾ, ਹਿੰਦੂ ਮੁਸਲਿਮ ਸਿੱਖ ਦਾ ਉਹ ਦਰ ਹੈ ਸਾਂਝਾ, ਹਿੰਦੂ ਮੁਸਲਿਮ ਸਿੱਖ ਦਾ ਉਹ ਦਰ ਹੈ ਸਾਂਝਾ।
ਚਰਨੀ ਡਿੱਗਾ ਜਹਾਂਗੀਰ ਪਿੱਛੋਂ ਪੁੱਛਤਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ, ਕਰੋ ਬੇਨਤੀ ਬਾਦਸ਼ਾਹ ਗੁਰ ਦੇ ਦਰ ਜਾ ਕੇ।
ਜੋ ਵੀ ਵਸਤੂ ਚਾਹੀਦੀ ਗੁਰ ਘਰ ਚੋਂ ਮੰਗੋ, ਸਤਿਗੁਰ ਬਖਸ਼ਿਸ਼ ਕਰਨਗੇ ਐਵੇਂ ਨਾ ਸੰਗੋ, ਸਤਿਗੁਰ ਬਖਸ਼ਿਸ਼ ਕਰਨਗੇ ਐਵੇਂ ਨਾ ਸੰਗੋ।
ਆਪ ਨਹੀਂ ਤਾਂ ਵੇਖ ਲਓ ਕੋਈ ਹੋਰ ਕਲਾ ਕੇ, ਆਪ ਨਹੀਂ ਤਾਂ ਵੇਖ ਲਓ ਕੋਈ ਹੋਰ ਕਲਾ ਕੇ, ਕਰੋ ਬੇਨਤੀ ਬਾਦਸ਼ਾਹ ਸਤਿਗੁਰ ਦਰ ਜਾ ਕੇ, ਕਰੋ ਬੇਨਤੀ ਬਾਦ ਸ਼ਾਹ ਸਤਿਗੁਰ ਦਰ ਜਾ ਕੇ
ਪਿੱਛੇ ਹੋਈਆਂ ਬੀਤੀਆਂ ਤੇ ਮਿੱਟੀ ਪਾਵੋ ਆਪ ਗੁਰੂ ਦਰ ਚੱਲ ਕੇ ਚੜਦਾ ਨਾਲ ਜਾਵੋ ਆਪ ਗੁਰੂ ਦਰ ਚੱਲ ਕੇ ਚੜਦਾ ਨਾਲ ਜਾਵੋ
ਕਈ ਤਰ ਗਏ ਦਲਬੀਰ ਜੇ ਗੁਰ ਦੇ ਗੁਣ ਗਾ ਕੇ ਕਰੋ ਬੇਨਤੀ ਬਾਦਸ਼ਾਹ ਸਤਿਗੁਰ ਦਰ ਜਾ ਕੇ
ਕਰੋ ਬੇਨਤੀ ਬਾਦਸ਼ਾਹ ਗੁਰ ਦਰ ਤੇ ਜਾ ਕੇ
ਸੁਣ ਕੇ ਬਾਦਸ਼ਾਹ ਦੇ ਸਾਹਮਣੇ ਉਸੇ ਵੇਲੇ ਉਹ ਚਾਰ ਜੰਗਾਂ ਬਿਨਾਂ ਕਿਸੇ ਕਾਰਨ ਤੋਂ ਛੇਵੇਂ ਪਾਤਸ਼ਾਹ ਨਾਲ ਲੜੀਆਂ ਸਾਹਮਣੇ ਆ ਗਈਆਂ। ਇਹ ਸੋਚਦਾ ਹੈ ਮੈਂ ਤੇ ਉਹਨਾਂ ਦੇ ਦਾਦੇ ਦੇ ਨਾਲ ਜੰਗ ਲੜਦਾ ਰਿਹਾ, ਉਹ ਮੇਰੇ ਪੁੱਤਰ ਦੀ ਦਵਾ ਕਿਵੇਂ ਕਰਨਗੇ, ਮੇਰੇ ਪੁੱਤਰ ਨੂੰ ਰਾਜੀ ਹੋਣ ਵਾਸਤੇ ਦਵਾਈਆਂ ਕਿਵੇਂ ਦੇਣਗੇ। ਇਹਨੇ ਪਹਿਲੀ ਜੰਗ 1628 ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੀ ਜੰਗ ਲੜੀ ਗਈ ਛੇਵੇਂ ਪਾਤਸ਼ਾਹ ਤੇ 7000 ਫੌਜ ਚੜ ਕੇ ਭੇਜੀ ਸੀ। ਦੂਜੀ ਜੰਗ ਸ੍ਰੀ ਹਰਗੋਬਿੰਦਪੁਰ ਵਾਲੀ 1630 ਵਿੱਚ 15000 ਫੌਜ ਲੈ ਕੇ ਅਬਦੁੱਲਾ ਖਾਨ ਚੜਿਆ ਹੈ। ਤੀਸਰੀ ਜੰਗ ਜਿਹੜੀ ਘੋੜਿਆਂ ਤੋਂ ਲੜੀ ਗਈ ਮਾਲਵੇ ਦੀ ਧਰਤੀ ਤੇ 35000 ਫੌਜ ਲੈ ਕੇ ਲਲਾ ਬੇਗ ਹਮਲਾਵਰ ਹੋਇਆ ਹੈ। ਚੌਥੀ ਜੰਗ ਦੁਆਬੇ ਦੀ ਧਰਤੀ ਤੇ ਕਰਤਾਰਪੁਰ ਵਿਖੇ ਜਿਹੜੀ 75000 ਦੇ ਨਾਲ ਛੇਵੇਂ ਪਾਤਸ਼ਾਹ ਦੀ ਜੰਗ ਹੋਈ, 1800 ਸੂਰਮੇ ਲੜਾਏ। ਔਰ ਇਹ ਚਾਰ ਜੰਗਾਂ ਬਾਦਸ਼ਾਹ ਸ਼ਾਹਜਹਾਨ ਨੇ ਛੇਵੇਂ ਪਾਤਸ਼ਾਹ ਨਾਲ ਲੜੀਆਂ। ਇਹ ਸੋਚਦਾ ਕਿ ਮੈਂ ਕਿਵੇਂ ਉਹਨਾਂ ਨੂੰ ਜਾ ਕੇ ਬੇਨਤੀ ਕਰਾਂਗਾ, ਸੋਚਾਂ ਵਿੱਚ ਪਿਆ ਹੋਇਆ। ਵਜ਼ੀਰਾਂ ਨੇ ਆਖਿਆ ਬਾਦਸ਼ਾਹ ਇਹ ਗੁਰੂ ਨਾਨਕ ਦਾ ਘਰ ਹੈ, ਇਹ ਸਾਰਿਆਂ ਵਾਸਤੇ ਸਾਂਝਾ ਆ। ਉਹਨਾਂ ਨੇ ਇੱਕ ਗ੍ਰੰਥ ਸਾਹਿਬ ਤਿਆਰ ਕੀਤਾ ਜਿਹਦੇ ਵਿੱਚ ਮੁਸਲਮਾਨਾਂ ਦੀ ਵੀ ਬਾਣੀ ਆ, ਭਾਵ ਕਿਸੇ ਜਾਤ ਪਾਤ ਦਾ ਕਿਸੇ ਮਜ਼ਹਬ ਦਾ ਕੋਈ ਵਿਥ ਵਿਤਕਰਾ ਨਹੀਂ, ਸਭੇ ਸਾਂਝੀਵਾਲ ਸਦਾਇ ਨਾ, ਤੂੰ ਕਿਸੇ ਨਾ ਦਿਸੇ ਬਾਹਰ ਆ ਜੀਓ, ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਗੁਰੂ ਨਾਨਕ ਦਾ ਘਰ ਸਾਰਿਆਂ ਵਾਸਤੇ ਬਰਾਬਰਤਾ ਹੈ, ਇੱਥੇ ਕਿਸੇ ਨੂੰ ਕੋਈ ਮਨਾਹੀ ਨਹੀਂ, ਸਾਰਿਆਂ ਦੇ ਦੁੱਖ ਸੁੱਖ ਵੰਡਾਏ ਜਾਂਦੇ ਨੇ। ਕਦੇ ਵਜ਼ੀਰ ਖਾਨ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਸੀ, ਜਿਹਨੂੰ ਕਿਤੇ ਆਰਾਮ ਨਹੀਂ ਸੀ ਆਇਆ, ਜਲੰਧਰ ਦਾ ਰੋਗ ਸੀ, ਤੇ ਉਹ ਸਤਿਗੁਰੂ ਦੇ ਦਰਬਾਰ ਵਿੱਚੋਂ ਰਾਜ਼ੀ ਹੋ ਕੇ ਵਾਪਸ ਆਇਆ ਸੀ। ਸੋਚੋ ਨਾ, ਤੁਸੀਂ ਜਾ ਕੇ ਬੇਨਤੀ ਕਰੋ, ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਉਹ ਕਦੇ ਵੀ ਖਾਲੀ ਨਹੀਂ ਮੋੜਨਗੇ, ਉਹ ਜ਼ਰੂਰ ਇਹ ਤਿੰਨੇ ਚੀਜ਼ਾਂ ਤੁਹਾਡੇ ਪੁੱਤਰ ਦੀ ਬਿਮਾਰੀ ਹਟਾਉਣ ਵਾਸਤੇ, ਅਰੋਗ ਕਰਨ ਵਾਸਤੇ, ਤੰਦਰੁਸਤੀ ਵਾਸਤੇ ਜ਼ਰੂਰ ਭੇਜਣਗੇ। ਹੁਣ ਸਲਾਹ ਕੀਤੀ ਗਈ ਕਿ ਜਾਵੇ ਕੌਣ, ਬਾਦਸ਼ਾਹ ਨੇ ਆਖਿਆ ਫਿਰ ਇੱਦਾਂ ਕੀਤਾ ਜਾਵੇ ਵੀ ਜਿਨ੍ਹਾਂ ਨੇ ਦੱਸਿਆ ਇਹੋ ਹੀ ਦੋਵੇਂ ਜਾ ਕੇ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ, ਬੇਨਤੀ ਕਰਨ ਮੇਰੇ ਵੱਲੋਂ ਹੱਥ ਜੋੜ ਕੇ ਕਿ ਬਾਦਸ਼ਾਹ ਸ਼ਾਹਜਹਾਨ ਬੇਨਤੀ ਕਰਦਾ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ, ਮੇਰੇ ਪੁੱਤਰ ਦੀ ਤੰਦਰੁਸਤੀ ਵਾਸਤੇ ਇਹ ਚੀਜ਼ਾਂ ਦੇ ਦਿੱਤੀਆਂ ਜਾਣ। ਇਹ ਦੋਵਾਂ ਵਜ਼ੀਰਾਂ ਨੂੰ ਸ਼ੇਖ ਅਤੂ ਤੇ ਗੁਲ ਬੇਗ ਅਮਰਾਓ ਨੂੰ ਹੁਕਮ ਹੋਇਆ, ਹੁਣ ਇਹ ਚੱਲੇ ਨੇ ਸਤਿਗੁਰੂ ਮਹਾਰਾਜ ਦੇ ਦਰਬਾਰ ਵਿੱਚ। ਇਹ ਸਫ਼ਰ ਨੂੰ ਤੈਅ ਕਰਕੇ ਸ਼੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਏ। ਉਸ ਵੇਲੇ ਸੋਕੇ ਦੀ ਬਿਮਾਰੀ ਪਈ ਹੋਈ ਸੀ, ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੰਗਤਾਂ ਦੇ ਕੋਲ ਪਹੁੰਚ ਕੇ ਸੇਵਾ ਨਿਭਾ ਰਹੇ ਸਨ, ਤੇ ਬੰਗਿਆਂ ਦੇ ਨੇੜੇ ਇੱਕ ਪਿੰਡ ਹੈ, ਨਗਰ ਹੈ ਦਸਾਂਝ ਕਲਾ, ਇੱਥੇ ਪਹੁੰਚੇ ਹੋਏ ਸਨ ਮਹਾਰਾਜ। ਇਹ ਪੁੱਛਦੇ ਪੁਛਾਉਂਦੇ ਸਿੱਖਾਂ ਨੇ ਦੱਸਿਆ ਕਿ ਸਤਿਗੁਰੂ ਬੰਗਿਆਂ ਦੇ ਨੇੜੇ ਨੇ, ਉੱਥੇ ਜਾ ਕੇ ਬੇਨਤੀ ਕਰੋ। ਇਹ ਪਹੁੰਚੇ ਨੇ ਮਹਾਰਾਜ ਦੇ ਦਰਬਾਰ ਵਿੱਚ, ਸਤਿਗੁਰਾਂ ਨੂੰ ਨਮਸਕਾਰ ਕੀਤੇ, ਬੇਨਤੀ ਕੀਤੀ ਕਿ ਬਾਦਸ਼ਾਹ ਸ਼ਾਹਜਹਾਨ ਦੇ ਭੇਜੇ ਹੋਏ ਤੁਹਾਡੇ ਦਰਬਾਰ ਵਿੱਚ ਆਏ ਹਾਂ। ਹੱਥ ਜੋੜ ਕੇ ਇਹਨਾਂ ਵਜ਼ੀਰਾਂ ਨੇ ਬਾਦਸ਼ਾਹ ਸ਼ਾਹਜਹਾਨ ਦੇ ਪੁੱਤਰ ਦਾਰਾ ਸਕੋ ਦੀ ਤੰਦਰੁਸਤੀ ਵਾਸਤੇ ਜਿਹੜੀਆਂ ਚੀਜ਼ਾਂ ਦੀ ਮੰਗ ਕੀਤੀ, ਇਹਨਾਂ ਅੱਖਰਾਂ ਵਿੱਚ ਐਂ ਅੰਕਿਤ ਹੈ, ਸੁਣੋ ਜੀ।
ਪਹੁੰਚੇ ਐਲਕਾਰ ਜਦ ਸਤਿਗੁਰ ਦੇ ਦਰਬਾਰ ਚ
ਸਤਿਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਨੇ ਉਸੇ ਵੇਲੇ ਸਿੱਖਾਂ ਨੂੰ ਭੇਜਿਆ, ਜਾਓ ਇਹ ਤਿੰਨੇ ਚੀਜ਼ਾਂ ਲੈ ਕੇ ਆਓ ਦਵਾਖਾਨੇ ਵਿੱਚੋਂ। ਇਹ ਸਿੱਖ ਗਏ, ਇਹ 7 ਤੋਲੇ ਦੀ ਹਰੜ, ਗਾਜ ਮੋਤੀ, ਮਾਸਾ ਲੌਂਗ, ਇਹ ਤਿੰਨੇ ਚੀਜ਼ਾਂ ਸਤਵੇਂ ਪਾਤਸ਼ਾਹ ਮਹਾਰਾਜ ਨੇ ਇਹਨਾਂ ਵਜ਼ੀਰਾਂ ਨੂੰ ਦਿੱਤੀਆਂ ਤੇ ਨਾਲ ਬਾਦਸ਼ਾਹ ਦੇ ਪੁੱਤਰ ਦੀ ਅਰਦਾਸ ਵੀ ਕੀਤੀ, ਦੁਆ ਵੀ ਕੀਤੀ ਦਵਾਈਆਂ ਦੇ ਨਾਲ। ਇਹ ਜਾ ਕੇ ਚੀਜ਼ਾਂ ਵਰਤੀਆਂ ਗਈਆਂ, ਹਕੀਮਾਂ ਨੇ ਆਪਣੇ ਢੰਗ ਦੇ ਨਾਲ ਦਵਾਈ ਬਣਾ ਕੇ ਦਾਰਾ ਸਕੋ ਨੂੰ ਦਿੱਤੀ ਗਈ। ਉਹ ਹੌਲੀ ਹੌਲੀ ਆਰਾਮ ਆਉਣਾ ਉਹਨੂੰ ਸ਼ੁਰੂ ਹੋਇਆ, ਤੰਦਰੁਸਤ ਹੋ ਗਿਆ, ਅਰੋਗ ਹੋ ਗਿਆ। ਦਾਰਾ ਫਿਰ ਮਹਾਰਾਜ ਦੇ ਦਰਸ਼ਨਾਂ ਵਾਸਤੇ ਵੀ ਆਇਆ, ਬਹੁਤ ਸਾਰੀਆਂ ਭੇਟਾਂ ਵੀ ਲੈ ਕੇ ਆਇਆ, ਗੁਰੂ ਘਰ ਦੇ ਨਾਂ ਤੇ ਇੱਕ ਸੀਧਾ ਕਢਵਾਇਆ ਉਹ ਵੀ ਲੈ ਕੇ ਆਇਆ। ਇਹਨੇ ਲੰਗਰ ਵਾਸਤੇ ਜਗੀਰ ਵੀ ਭੇਟਾ ਕਰਨੀ ਚਾਹੀ, ਪਰ ਸਤਵੇਂ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰ ਨਾਲ ਆਖਿਆ, ਦਾਰਾ ਇਹ ਲੰਗਰ ਕਿਰਤੀਆਂ ਔਰ ਗ੍ਰਿਸਤੀਆਂ ਦੀ ਕਿਰਤ ਦੇ ਨਾਲ ਚੱਲਦਾ, ਕਿਸੇ ਇੱਕ ਬੰਦੇ ਦੀ ਮਾਇਆ ਦੇ ਨਾਲ ਨਹੀਂ ਚੱਲਦਾ। ਬੜਾ ਪਿਆਰ ਕੀਤਾ, ਭਾਵ ਸਤਿਗੁਰੂ ਸਤਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚੋਂ ਦਾਰਾ ਰਾਜੀ ਹੋਇਆ ਇਹ ਚੀਜ਼ਾਂ ਦੇ ਨਾਲ, ਔਰ ਸਤਿਗੁਰਾਂ ਦੀਆਂ ਰਹਿਮਤਾਂ ਲਈਆਂ ਤੇ ਅੱਗੇ ਚਲਾ ਗਿਆ। ਇਹ ਪ੍ਰਸੰਗ ਪੇਸ਼ ਕੀਤਾ ਜਾ ਰਿਹਾ ਸੀ ਕਵੀਸ਼ਰ ਕੇਵਲ ਸਿੰਘ ਮਹਿਤਾ ਔਰ ਕਵੀਸ਼ਰੀ ਦੇ ਖੇਤਰ ਦੇ ਸ਼ਹਿਰ ਦੀ ਜੋੜੀ ਮਨਜੀਤ ਸਿੰਘ ਸੋਹੀ, ਅਵਦਾਲ ਸੋਹੀ ਔਰ ਕਾਬਲ ਸਿੰਘ ਸੋਹੀ, ਕੋਟ ਮੌਲਵੇ। ਇਸੇ ਤਰ੍ਹਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਆਗਿਆ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।